Kavala Nayana Madhur Vela, Kavala करो विचार ज्ञानी जाते पाए करया अमृत नाम तहां मैं फलिया एक बगीचा पेड़ घन करया अमृत नाम तहां मैं फलिया ऐसा करो जी ऐसा करो विचार ज्ञानी जाते पाए फल निर्वाणी जाते पाए फल निर्वाणी आसे पासे बिकवा के कुल ਵਿਚਾਰ ਗਿਆ ਨੀ ਜਾਤੇ ਪਾਏ ਸਤ ਨਿਰਵਾਣੀ ਐਸਾ ਕਰੋ ਵਿਚਾਰ ਗਿਆ ਨੀ ਜਾਤੇ ਪਾਏ ਸਤ
ਨਿਰਵਾਣੀ ਜਿਨ੍ਹਾਂ ਨੂੰ ਅੱਜ ਭਾਈ ਸਾਹਿਬ ਦੇ ਸ਼ਬਦ ਚੌਂਕੀ ਦੀ ਇੰਤਜ਼ਾਰ ਸੀ ਉਹਨਾਂ ਕੋਲੋਂ ਖੇਵਾਂ ਦੇ ਜਾ ਚੱਕਾਂ ਤਬੀਅਤ ਨਾ ਸਾਹ ਸੁਣ ਕਰਕੇ ਉਹ ਹਾਜ਼ਰੀ ਨਹੀਂ ਭਰ ਸਕੇ ਪਰ ਉਹਨਾਂ ਜਨਰਲ ਮੋਟਰ 'ਚ ਕੰਮ ਕੀਤਾ ਉਹ ਇਹ ਵੀ ਜਾਣਦੇ ਹਨ ਕਿ ਹਰ ਕਾਰ ਦੇ ਵਿੱਚ ਇੱਕ ਸਪੇਅਰ ਟਾਇਰ ਹੁੰਦਾ ਉਹਨੂੰ ਇਸਤੇਮਾਲ ਕੀਤਾ ਜਾਂਦਾ ਹੈ ਪਰ ਨਾ ਤਾਂ ਉਹਦਾ ਉਨਾ ਸਰਕਮਫਰੈਂਸ ਹੁੰਦਾ ਹੈ ਨਾ ਉਹਦੀ ਇੰਨੀ ਸਪੀਡ ਹੁੰਦੀ ਹੈ ਨਾ ਉਹਦਾ ਡਾਇਆਮੀਟਰ ਇੰਨਾ ਹੁੰਦਾ ਨਾ ਉਹਦੀ ਵਿੜਥ ਇੰਨੀ ਹੁੰਦੀ ਹੈ ਨਾ ਉਹਨੂੰ ਇੰਨਾ ਭਜਾਇਆ ਜਾ ਸਕਦਾ ਪਰ ਉਹ ਕੰਮ ਸਾਰ ਦਿੰਦਾ ਅਗਲੇ ਗੈਸ ਸਟੇਸ਼ਨ 'ਤੇ ਜਾ ਕੇ ਉਹਨੂੰ ਲਾਉਣਾ ਪੈਂਦਾ ਧੁੱਖੇ ਮਾਂ ਕਰਨੀ ਮੈਂ ਉਹ ਸਪੇਅਰ ਟਾਇਰ ਹਾਂ ਅਤੇ ਤੁਹਾਡੇ ਚਰਨਾਂ ਦੇ ਵਿੱਚ ਬਹਾਨਾ ਬਣ ਗਿਆ ਹੈ ਬੈਠਣ ਦਾ ਤੋ ਮੈਂ ਉਹਨਾਂ ਦੇ ਕਦਮਾਂ ਦੇ ਵਿੱਚ ਚੱਲਣ ਦੀ ਕੋਸ਼ਿਸ਼ ਨਹੀਂ ਕਰਾਂਗਾ ਹਿੰਮਤ ਨਹੀਂ ਹੈ ਪਰ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਹੈ ਭਾਈ ਸਾਹਿਬ ਨੇ ਇੱਕ ਲੜੀ ਸ਼ੁਰੂ ਹੋਈ ਹੈ ਕੀਤੀ ਸੀ ਕਿਉਂ ਤਰੂੰ ਕੈਸੇ ਤਰੂੰ ਉਸ ਰਸਤੇ 'ਤੇ ਚੱਲਦਿਆਂ ਹੋਇਆਂ ਤਰਨ ਦੇ ਰਸਤੇ 'ਤੇ ਚੱਲਦਿਆਂ ਹੋਇਆਂ ਬਹੁਤ ਸਾਰੀਆਂ ਘਾਟੀਆਂ ਆਉਂਦੀਆਂ ਹਨ ਉਹਨਾਂ ਘਾਟੀਆਂ ਦੇ ਥੋੜ੍ਹੇ ਥੋੜ੍ਹੇ ਇਸ਼ਾਰੇ ਤੁਹਾਡੇ ਨਾਲ ਸਾਂਝੇ ਕਰਾਂਗਾ ਕਿਉਂਕਿ ਜੇ ਨਾ ਜਿਸ ਤਰ੍ਹਾਂ ਭਾਈ ਸਾਹਿਬ ਬਾਰ ਬਾਰ ਕਹਿੰਦੇ ਨੇ ਕਿ ਇਸ ਨੂੰ ਵਿਚਾਰ ਕੇ ਬਿਨਾਂ ਇਸ ਗੱਲ ਬੱਲਣੀ ਨਹੀਂ ਜੇ ਉਸ ਤਰ੍ਹਾਂ ਇਕੱਲੀ ਗੱਲ ਸੁਣ ਲਈ ਬੁੱਧ ਮੱਤ ਦੇ ਵਿੱਚ ਬ੍ਰਹਮਚਰਿਆ ਦੇ ਉੱਤੇ ਬੜਾ ਜ਼ੋਰ ਹੈ ਸੁਣ ਲਈ ਗੱਲ ਕਿਸੇ ਨੇ ਬੁੱਧਮਿਜ਼ਮ ਜਿਹੜਾ ਬ੍ਰਹਮਚਰਿਆ 'ਤੇ ਜ਼ੋਰ ਦਿੰਦਾ ਹੈ ਇੱਕ ਜਗਿਆਸੂ ਨਵਾਂ ਨਵਾਂ ਨੌਜਵਾਨ ਬੱਚਾ ਇੱਕ ਬਜ਼ੁਰਗ ਭਿਕਸ਼ੂ ਦੋਨੇ ਪਿੰਡ ਦੇ ਵਿੱਚੋਂ ਸ਼ਾਮ ਨੂੰ ਕਿਉਂਕਿ ਉਹ ਭਿਖਿਆ ਮੰਗ ਕੇ ਲਿਆ ਕਰਦੇ ਸਨ ਅਤੇ ਭਿਕਸ਼ੂ ਨੂੰ ਟ੍ਰੇਨ ਕਰਨਾ ਹੈ ਅਤੇ ਉਹਨੂੰ ਭਿਖਿਆ ਮਾਰਨ ਲਈ ਲੈ ਗਿਆ ਵਾਪਸ ਤੁਰੇ ਆ ਰਹੇ ਰਸਤੇ 'ਚ ਇੱਕ ਛੋਟੀ ਜਿਹੀ ਉਹਨਾਂ ਦੀ ਕੁਟੀਆ ਦੇ ਰਸਤੇ ਦੇ ਵਿੱਚ ਛੋਟਾ ਜਿਹਾ ਦਰਿਆ ਪੈਂਦਾ ਸੀ ਨਦੀ ਸੀ ਉਹ ਦੋਵੇਂ ਚੱਲੇ ਆ ਰਹੇ ਹਨ ਅਤੇ ਰਸਤੇ 'ਚ ਕੀ ਦੇਖਦੇ ਹਨ ਕਿ ਦਰਿਆ ਦੇ ਇਸ ਕਿਨਾਰੇ ਦੇ ਉੱਤੇ ਇੱਕ ਨੌਜਵਾਨ ਬੱਚੀ ਖੜੀ ਹੈ ਉਹ ਯੱਕੋ ਤੱਕੋ ਵਿੱਚ ਹੈ ਪਾਣੀ 'ਚ ਪੈਰ ਨਹੀਂ ਰੱਖਦੀ ਪਤਾ ਨਹੀਂ ਕਿੰਨਾ ਡੂੰਘਾ ਹੈ ਕਿੰਨਾ ਡੁੱਬ ਨਾ ਜਾਵਾਂ ਕਿਤੇ ਉੱਥੇ ਖਲੋਤੀ ਹੈ ਉਹਨਾਂ 'ਚ ਉਹਨੂੰ ਦੋ ਮਰਦ ਨਜ਼ਰ ਆ ਗਏ ਉਹ ਉੱਥੇ ਰੁਕਦੇ ਜਿਸ ਵੇਲੇ ਉਹ ਲਾਗੇ ਆਏ ਅਤੇ ਅੱਗੇ ਹੋ ਕੇ ਉਸਨੇ ਆਵਾਜ਼ ਮਾਰੀ ਕਹਿੰਦੇ ਜੀ ਮੇਰੀ ਮਦਦ ਕਰ ਦਿਓ ਤੇਰੀ ਮਦਦ ਕਰਕੇ ਮੈਂ ਹੈ ਅਤੇ ਕਦੀ ਲੰਘੀ ਨਹੀਂ ਪੁਲ ਦੂਰ ਹੈ ਤੋ ਜਿਹੜਾ ਬਜ਼ੁਰਗ ਸੀਗਾ ਕਿਉਂਕਿ ਉਹਨੇ ਗੱਲ ਸੁਣੀ ਸੀ ਕਹਿਣ ਲੱਗਾ ਵੀ ਮੇਰੇ ਵੱਸ ਦਾ ਰੋਗ ਨਹੀਂ ਮੈਂ ਤਾਂ ਤੇਰੇ ਨਾਲ ਇੰਨੀ ਗੱਲ ਕਰ ਲਈ ਹੈ ਮੈਨੂੰ ਤਾਂ ਇਹ ਵੀ ਇਜਾਜ਼ਤ ਨਹੀਂ ਉਹ ਬੜੀ ਹੈਰਾਨ ਹੋ ਕਹਿੰਦੀ ਇਹਨੂੰ ਕੀ ਹੋ ਗਿਆ ਉਹ ਨੌਜਵਾਨ ਜਿਹਾ ਨਵਾਂ ਨਵਾਂ ਸੀ ਉਹਨੇ ਕਿਹਾ ਬੀਬੀ ਮਾਰ ਮੇਰੇ ਮੋਢਿਆਂ 'ਤੇ ਛਾਲ ਉਹਨਾਂ ਮੋਢਿਆਂ 'ਤੇ ਚੁੱਕਿਆ ਆਪ ਲੰਘਾ ਕੇ ਅਤੇ ਤੁਰ ਗਏ ਕਿਨਾਰੇ ਦੂਸਰੇ ਪਾਸੇ ਜਾ ਕੇ ਉਸਨੂੰ ਉਤਾਰ ਦਿੱਤਾ ਉਹ ਆਪਣੇ ਉੱਥੇ ਚਲੀ ਗਈ ਉਹ ਕੁਟੀਆ ਨੂੰ ਤੁਰ ਪਏ ਅਜੇ ਕੁਟੀਆ ਦੇ ਰਾਹ ਵਿੱਚ ਹੀ ਸਨ ਅਤੇ ਉਹ ਬਜ਼ੁਰਗ ਨੇ ਉਹ ਨੌਜਵਾਨ ਨੂੰ ਰੋਕ ਲਿਆ ਕਹਿੰਦਾ ਅੱਜ ਤੇਰੀ ਸ਼ਿਕਾਇਤ ਕਰਨੀ ਹੈ ਤੂੰ ਧਰਮ ਦਾ ਬਿਲਕੁਲ ਸਤਿਆਨਾਸ਼ ਹੀ ਕਰ ਦਿੱਤਾ ਹੈ ਫੰਡਾਮੈਂਟਲ ਨੂੰ ਨਿਭਾਉਣਾ ਤਾਂ ਕਿਧਰੇ ਰਿਹਾ ਸੀ ਤੂੰ ਉਹਦੇ ਨਾਲ ਗੱਲ ਕਿਧਰੇ ਕਰ ਰਹੀ ਤੂੰ ਮੋਢਿਆਂ 'ਤੇ ਚੁੱਕ ਕੇ ਤੁਰੀ ਫਿਰਨਾ ਕਹਿੰਦਾ ਮੇਰੇ ਬਜ਼ੁਰਗਵਾਰ ਮੈਂ ਤਾਂ ਉਸ ਬੱਚੀ ਨੂੰ 2 ਮੀਲ ਪਿੱਛੇ ਛੱਡ ਆਇਆ ਤੂੰ ਅਜੇ ਚੁੱਕੀ ਫਿਰਦਾ ਮੈਨੂੰ ਇਹਦਾ ਸ਼ਿਕਾਇਤ ਕਿਸਦੀ ਕੀਤੀ ਜਾਵੇ ਤੂੰ ਤਾਂ ਅਜੇ ਵੀ ਲਈ ਫਿਰਦਾ ਇਸ ਨੂੰ ਕਿਉਂਕਿ ਬ੍ਰਹਮਚਾਰੀ ਦੀ ਉਸਨੇ ਗੱਲ ਸੁਣੀ ਸੀ ਉਹਨੂੰ ਪਤਾ ਨਹੀਂ ਬ੍ਰਹਮਚਾਰੀ ਦਾ ਮਤਲਬ ਕੀ ਹੈ ਉਹ ਨੌਜਵਾਨ ਨੂੰ ਪਤਾ ਹੈ ਅੱਜ ਉਹਦਾ ਛੁਟਕਾਰਾ ਹੋ ਸਕਦਾ ਹੈ ਇਸ ਬਜ਼ੁਰਗ ਦਾ ਨਹੀਂ ਬਣਨਾ ਕਿਉਂਕਿ ਇਹਨੇ ਗੱਲ ਸੁਣ ਲਈ ਮਤਲਬ ਨਹੀਂ ਸਮਝਿਆ ਸਾਡਾ ਹਾਲ ਕੁਛ ਇਸ ਤਰ੍ਹਾਂ ਦਾ ਹੋ ਗਿਆ ਅਸਾਂ ਗੱਲਾਂ ਸੁਣ ਲਈਆਂ ਨੇ ਅਤੇ ਮਤਲਬ ਨਹੀਂ ਸਮਝਿਆ ਜਿਸ ਰਸਤੇ 'ਤੇ ਅਸੀਂ ਚੱਲੇ ਹਾਂ ਉਸ ਰਸਤੇ 'ਤੇ ਕੁਝ ਘਾਟੀਆਂ ਹਨ ਕ੍ਰਿਸਚੈਨਿਟੀ ਨੇ ਆਪਣੇ ਲਈ ਇੱਕ ਮੁਸੀਬਤ ਖੜੀ ਕਰ ਲਈ ਹੈ ਉਹਨਾਂ ਕੋਲ ਸਮੱਸਿਆ ਹੱਲ ਨਹੀਂ ਹੁੰਦੀ ਉਹਨਾਂ ਨੇ ਖੜੀ ਕੀ ਕਰ ਲਈ ਹੈ ਕਿ ਇੱਕ ਭਗਵਾਨ ਹੈ ਅਤੇ ਇੱਕ ਸ਼ੈਤਾਨ ਹੈ جیڑا کام شیطان دے مگر لگ کے کیتا جاوے اودی سزا ملدی ہے. تو ہن انہوں نے سوال جی پوچھا جائے بھی شیطان کن بنایا سی تو مشکل پی گئی انہوں نے, انہوں کو حل نہیں ہوں دا. شیطان کس نے بنایا؟ بانی نے وہ حل کیتا ہے, وہ کہتے جا کرتا سر ٹھیک ہو ساجے آپ جانے سوئی تو اس چکرے جی کو پے ہیں. تو کیوں اس گل چ پے ہیں؟ آسا محلہ پنجواں حضور نے اشارہ کیتا سانو قدرت بنی ہے اس دے نیگیٹو تے پازیٹو دونوں کا کھیل چلے گا اور تہاڈے رستے وچ او آن گے سارے, ساڈے سارے دے رستے وچ روز آندے ہن. نیگیٹو تو جی جے کر پجیا اٹھ کے تاں قدرت دا ادھا حصہ کٹ دتا اس نے, قدرت نہیں سمجھ سکے گا. جڑا قدرت چوں پج گیا وہ قادر دے لاگے نہیں جا سکتا. گرست وچ اسے کر کے رہن لئی کیا جڑا قدرت تو ہی پج گیا تو جس نے قادر نے بنائی ہے قدرت او دا کی بنے گا, کیونکہ نیگیٹو بھی اس نے بنایا پازیٹو بھی اس نے بنایا. یہ میں نہیں کہہ رہا. آسا میلا پنجواں
ایک بگیچہ پیٹ گھن کر
آس پاس بکھوا کے کنٹا بچے امرت ہے بھائی رے. تو وچار اس گل نوں ہن, ایک قدرت دے اس دے رنگ ہن, طرح طرح دے بگیچے دے وچ طرح طرح دے درخت لگے ہن, اسی اس دی پھلواڑی ہاں تے طرح طرح دے درخت ہاں, اور آس پاس بکھوا کے کنٹا زہر. جدو حضور نے کوڑ راجا کوڑ پرجا کوڑ سب سنسار دا ذکر کیتا ہے, کیا سواد دی گل ہے؟ اتھے ہی کیا ہے اے جگ سچے کی ہے کوڑی سچے کا وچواس. ہن کیڑی گل دوواں جو سچی ہے؟ ایگزیکٹلی اپوزٹ ہے, پھر بھی دوویں سچیاں ہیں کہ جنہاں چر باہر مایا نہ لگا ہے انہاں چر وہ کوڑ ہی ہے, جنہاں چر یہ اکھاں باہر نو دیکھ دیاں نے وہ کوڑ ہی نظر آئے گی. کوڑ راجا کوڑ پرجا کوڑ سب سنسار نظر آئے گا, بھوگو گے, بھوگ رہے ہیں. جدو یہ اکھاں بند کر لیاں تے اندر چاتی مار کے اس نام دے نال جڑنا شروع کیتا تے پھر پتہ لگا کہ بھی اس شریر دی بڑی لوڑ ہے, اس سماج دی بڑی لوڑ ہے. اس تو بنا گرس تو بنا تو مجھے پتہ ہی نہیں لگتا. جتنا چر سنسار دے وچ وچریا نہیں جاوے اتنا چر پتہ ہی نہیں لگتا. ایک بہت ہی بھکشو 30 سال ایک تو پہاڑ تے بیٹھا تپسیا کرتا رہا, اپنے گرو نو پوچھنے لگا کہ میں 30 سال ہو گئے مینوں تیری کمائی کر دیا, مینوں لگتا ہے کہ میں کچھ پہنچ گیا کتے. ٹھیک ہے پہنچ گیا تو چنگی گل ہے. کہتا چل پھر اس پنڈ چلیے جتوں تو آیا. لوگوں نے بھی پتا لگا بھی جہاں نوجوان بچا ساتھوں وچھڑ کے 30 سال بھگتی لی چلا گیا سی انہیں واپس آنا ہے, دنیا امڑ کے پئی وہ درشن کرنے. گرو نے انہوں نے اگے رکھا آپ پچھے پچھے تریا آن ڈیا. ਹੁਣ ਜਦੋਂ ਨਵਾਂ ਸਾਧੂ ਆਇਆ, ਆਮ ਹਿੰਦੁਸਤਾਨ ਦੀ ਸਭਿਅਤਾ ਆਇਆ, ਗਾਂਹ ਹੋ ਕੇ ਪੈਰਾਂ ਨੂੰ ਪੈਣ ਦੀ ਦੁਨੀਆ ਕੋਸ਼ਿਸ਼ ਕਰਦੀ ਹੈ, ਪੀੜ ਇਹ ਨਹੀਂ ਹੋ ਗਈ ਗਾਂਹ ਹੋ ਕੇ ਕੋਈ ਪੈਰਾਂ ਨੂੰ ਪੈਣ ਲੱਗਾ, ਉਹਦੇ ਪੈਰਾਂ 'ਤੇ ਉਹਦਾ ਪੈਰ ਆ ਗਿਆ, ਜਿਸ ਵੇਲੇ ਉਹਦੇ ਅੰਗੂਠੇ ਨੂੰ ਜਰਾ ਹੋਈ ਨੰਗਾ ਪੈਰ 'ਚ ਦਰਦ ਹੋਈ ਨਾ, ਅਤੇ ਵੇਖ ਕੇ ਕਹਿੰਦਾ ਕਹਿੰਦਾ ਧਿਆਨ ਨਹੀਂ ਤੈਨੂੰ, ਤੈਨੂੰ ਪਤਾ ਨਹੀਂ ਮੈਂ ਕੌਣ ਆ, ਜਿਸ ਵੇਲੇ ਉਹਨੇ ਕਿਹਾ ਨਾ ਤੈਨੂੰ ਪਤਾ ਨਹੀਂ ਮੈਂ ਕੌਣ ਆ, ਤਾਂ ਗੁਰੂ ਕਹਿੰਦਾ ਆ ਚੱਲੀ ਹੁਣ 30 ਸਾਲਾਂ 'ਚ ਤੂੰ ਇੰਨਾ ਕੁਝ ਸਿੱਖਿਆ, ਤੈਨੂੰ ਅਜੇ ਅਹਿਸਾਸ ਹੈ, ਤੈਨੂੰ ਪਤਾ ਨਹੀਂ ਮੈਂ ਕੌਣ ਆ, ਐਡੀ ਵੱਡੀ ਮੈਂ ਕਹਿ ਰਿਹਾ ਪੈਰ ਤੇ ਪੈਰ ਆ ਗਿਆ, ਤੇ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਆ, ਕਹਿੰਦਾ ਜੀ ਕਿੱਥੇ ਜਾਏਗਾ, ਆ ਚੱਲੀਏ, ਅਜੇ ਕੁਝ ਨਹੀਂ ਮਿਲਿਆ, ਮੈਂ ਭੁਲੇਖਾ ਹੀ ਹੈ, ਸੰਸਾਰ ਚ ਆਣ ਕੇ ਪਤਾ ਲੱਗਦਾ ਹੈ ਕਰਤਾਰ ਦੇ ਕਿੰਨੇ ਨੇੜੇ ਹੋਏ ਆ, ਜਿਹੜਾ ਸੰਸਾਰ ਤੋਂ ਭੱਜ ਗਿਆ ਉਹ ਕਰਤਾਰ ਤੋਂ ਵੀ ਭੱਜ ਗਿਆ। ਪੰਚਮ ਪਿਤਾ ਕਹਿੰਦੇ ਨੇ ਬੋਲਿਆ ਗੁਲਾਬ ਦਾ ਫੁੱਲ ਲਗਾਏ ਆਪਣੀ ਫੁਲਵਾੜੀ ਦੇ ਵਿੱਚ, ਉਹਨੂੰ ਫੁੱਲ ਕਿੰਨੇ ਲੱਗਦੇ ਹੈ, ਕੋਈ ਇੱਕ ਅੱਧਾ, ਉਹਨੂੰ ਕੰਡੇ ਕਿੰਨੇ ਹੁੰਦੇ ਆ, ਤੇ ਅੱਜ ਤੱਕ ਕਿਸੇ ਮਾਲੀ ਨੇ ਉਸ ਬੂਟੇ ਨੂੰ ਪਾਣੀ ਦੇਣਾ ਬੰਦ ਕਰ ਦਿੱਤਾ ਕਿਉਂਕਿ ਇਹਨੂੰ ਕੰਡੇ ਲੱਗ ਗਏ। ਸਾਇੰਸਦਾਨਾਂ ਨੂੰ ਜਾ ਕੇ ਪੁੱਛੋ ਜੇ ਕੰਡਾ ਇੰਨਾ ਸਖਤ ਨਾ ਹੋਵੇ ਤੇ ਫੁੱਲ ਇੰਨਾ ਮੁਲਾਇਮ ਨਹੀਂ ਹੋ ਸਕਦਾ, ਪਤਾ ਕਿਉਂ? ਜਦੋਂ ਉਹ ਕੈਪੀਲਰੀ ਐਕਸ਼ਨ ਦੇ ਨਾਲ ਕੈਮੀਕਲਸ ਨੂੰ ਖਿੱਚਦਾ ਆਪਣੀ ਵੱਲ ਨੂੰ ਡਾਲੀ, ਉਹਦਾ ਜਿੰਨਾ ਵੀ ਜ਼ਹਿਰੀਲਾ ਤੇ ਨੈਗੇਟਿਵ ਕੰਮ ਹੈ ਉਹ ਸਾਰਾ ਕੰਡਾ ਅਬਜ਼ਾਰਬ ਕਰਦਾ ਹੈ, ਜਿੰਨੀ ਮੁਲਾਮਤ ਹੈ ਤੇ ਖੁਸ਼ਬੂ ਹੈ ਫੁੱਲ ਤੱਕ ਜਾਂਦੀ ਹੈ, ਤਾਂ ਜੇ ਉਹ ਨਾਲ ਚਲੀ ਜਾਏ ਤੇ ਫੁੱਲ ਵੀ ਉਸ ਤਰ੍ਹਾਂ ਦਾ ਸਖਤ ਹੋ ਜਾਏਗਾ। ਪੱਤੀਆਂ ਮੁਲਾਇਮ ਇਸ ਕਰਕੇ ਨੇ ਕਿ ਕੰਡਿਆਂ ਨੇ ਜ਼ਹਿਰ ਚੂਸ ਲਈ ਹੈ, ਜਿੰਨਾ ਸਖਤ ਕੰਮ ਹੈ ਉਹ ਕੰਡਿਆਂ ਨੇ ਚੂਸ ਲਿਆ, ਕੰਡਾ ਨਾ ਹੋਵੇ ਤੇ ਫੁੱਲ ਨਹੀਂ ਬਣ ਸਕਦਾ। ਹਜ਼ੂਰ ਫਰਮਾਉਂਦੇ ਨੇ ਆਸ ਪਾਸ ਬਿਖੁਆ ਕੇ ਕੁੰਟਾ, ਅਰੇ ਵੀ ਇਸਦੇ ਵਿੱਚ ਹੈ ਪਰ ਇਸਦੇ ਵਿੱਚੋਂ ਅੰਮ੍ਰਿਤ ਲੱਭਣਾ ਹੈ, ਦੋਨੇ ਇਕੱਠੇ ਰੱਖੇ। ਰਹਾਉ ਤੋਂ ਬਾਅਦ ਫਰਮਾਉਂਦੇ ਨੇ ਸਿੰਚਣ ਬਾਣੀ ਦਾ ਫੈਸਲਾ ਹੈ, ਸਗਲ ਬਨਸਪਤੇ ਆਣੇ ਜੜਾਈ, ਫਰਮਾਂਦੇ ਨੇ ਸਗਲੀ ਫੂਲੀ ਨਿਫਲ ਨਾ ਕਾਈ, ਇੱਕ ਵੀ ਚੀਜ਼, ਇੱਕ ਵੀ ਪੱਤਾ, ਇੱਕ ਵੀ ਕੰਡਾ ਬੇਕਾਰ ਨਹੀਂ ਹੈ, ਸਾਰਿਆਂ ਨੂੰ ਪਾਣੀ ਦਿੰਦਾ ਬਰਾਬਰ ਦਾ। ਅੱਜ ਤੱਕ ਕਦੀ ਕਿਸੇ ਨੇ ਹਵਾ ਬੰਦ ਕਰ ਦਿੱਤੀ ਹੈ ਕਿ ਤੂੰ ਚੋਰ ਹੈ ਤੈਨੂੰ ਹਵਾ ਨਹੀਂ ਦੇਣੀ, ਤੈਨੂੰ ਪਾਣੀ ਨਹੀਂ ਦੇਣਾ, ਤੂੰ ਮਰਡਰਰ ਹੈ ਅੱਜ ਤੋਂ ਤੇਰੀ ਰੋਟੀ ਬੰਦ? ਸੂਫੀਆ ਕਹਾਣੀ ਹੈ, ਕਿਨਾਰੇ ਤੇ ਖਲੋਤਾ ਮੰਗਤਾ ਮੰਗ ਰਿਹਾ, ਬਾਬਾ ਚੁਆਨੀ ਦਾ ਆਸਰਾ ਹੈ ਰੋਟੀ ਖਾਣੀ, ਕੋਈ ਦਇਆਵਾਨ ਲਾਗੋ ਦੀ ਲੱਗਿਆ, ਉਹਨੇ ਜੇਬ 'ਚ ਹੱਥ ਮਾਰਿਆ, ਉਹਦੀ ਜੇਬ 'ਚ ਰੁਪਈਆ ਸੀ, ਉਹਨੇ ਕੱਢ ਕੇ ਹੱਥ ਰਿਹਾ, ਕਹਿੰਦਾ ਲਓ ਸੰਤ ਜੀ ਰੋਟੀ ਖਾ ਲਓ, ਕਹਿੰਦਾ ਵੀ ਠਹਿਰ ਜਾ, ਅੱਗੇ ਕਿਉਂ? ਕਹਿੰਦਾ ਉਸ ਸਾਹਮਣੇ ਹੋਟਲ ਆਇਆ ਮੈਂ, ਉੱਥੋਂ ਚੁਆਨੀ ਦੇਣੀ ਆ, ਦੋ ਰੋਟੀਆਂ ਲੈਣੀਆਂ ਤੇ ਦਾਲ ਦੀ ਕੌਲੀ ਲੈਣੀ ਆ, ਤੂੰ 12 ਨੇ ਵਾਪਸ ਲੈ ਜਾ। ਉਹ ਕਹਿੰਦਾ ਸੰਤ ਜੀ ਮੈਂ ਜਲਦੀ ਜਾ, ਤੁਸੀਂ ਕੱਲ੍ਹ ਲੈ ਲਿਓ, ਉਹਨੇ ਰੁਪਈਆ ਥੱਲੇ ਸੁੱਟ ਦਿੱਤਾ, ਕਹਿੰਦਾ ਚੁੱਕ ਰੁਪਈਆ ਆਪਣਾ ਲੈ ਜਾ ਭੱਜਾ, ਅਸਾਂ ਤੂੰ ਚੰਗਾ ਮੰਗਤਾ। ਕਹਿੰਦਾ ਗੱਲ ਇਹ ਨਹੀਂ ਹੈ, ਭੁੱਖ ਤਾਂ ਮੈਨੂੰ ਲੱਗੀ ਹੈ ਪਰ ਮੈਂ ਨਾਸ਼ੁਕਰੇ ਦੀ ਕਮਾਈ ਲੈ ਕੇ ਤਿਆਰ ਨਹੀਂ ਹੈ, ਜੇ ਅੱਜ ਤੂੰ ਆਇਆ ਤਾਂ ਕੱਲ੍ਹ ਨਹੀਂ ਕੋਈ ਹੋਰ ਆਏਗਾ, ਮੈਂ ਐਸੀ ਕਮਾਈ ਆਪਣੇ ਪੇਟ 'ਚ ਪਾਉਣ ਲਈ ਤਿਆਰ ਨਹੀਂ ਹਾਂ। ਜਿਹਨੂੰ ਇੰਨਾ ਵੀ ਵਿਸ਼ਵਾਸ ਨਹੀਂ ਹੈ ਕਿ ਉਹਨੇ ਅੱਜ ਕਿਸੇ ਨੂੰ ਭੇਜਿਆ ਉਹ ਕੱਲ੍ਹ ਵੀ ਭੇਜੇਗਾ, ਮੈਂ ਬਚਾਉਣ ਲਈ ਤਿਆਰ, ਤੂੰ ਰੁਪਈਆ ਲਾਈ ਜਾ, ਉਹ ਦਏਗਾ, ਉਹ ਚੋਰ ਨੂੰ ਦਿੰਦਾ, ਉਹ ਸਾਧ ਨੂੰ ਦਿੰਦਾ, ਉਹ ਕੰਡੇ ਨੂੰ ਪਾਣੀ ਦਿੰਦਾ, ਉਹ ਫੁੱਲ ਨੂੰ ਪਾਣੀ ਦਿੰਦਾ, ਕਿਉਂ? ਇਹ ਉਸਦੀ ਕੁਦਰਤ ਹੈ, ਨੈਗੇਟਿਵ ਅਤੇ ਪੋਜ਼ਿਟਿਵ ਚੱਲਦੀ ਹੈ। ਸਿੱਖ ਜਗਤ ਨੂੰ ਗ੍ਰਸਤ ਦੇ ਵਿੱਚ ਰਹਿਣ ਦਾ ਇਸੇ ਕਰਕੇ ਕਿਹਾ ਗਿਆ, ਜੇ ਤੂੰ ਭੱਜ ਨਹੀਂ ਸਕਦਾ ਬਾਹਰ, क्यों? इतो पता लगेगा तेन, ये तेरा मिरर है, ये रिफ्रेश करेगा वापस के तू कितनी की डेवलपमेंट कर ली है। बहुत नाम जप दे जी, बहुत नाम जप दे जी, बहुत नाम जप दे जी, किस तरह पता लगेगी कीता तू? एक मेरे वर्गा को कोई संत को चला गया, कहता गासड़ो जी नाम बड़ा जपना और बड़ा मन शांत होंगे, घर जाना बीवी को ऐसी गल कह देती है ना, गुस्सा दिलाऊंगी सारा किता करा खूज पै जाता, तुम जरा उन्होंने समझा दौ, कहते पुत्र तू ना बुला मैं तेरे नाल घर चल पैना, उन्होंने जाके दस दिने भी तू इस तरह ना कर। अंदर गए कुटिया चो नाले एक रस्सा लै लिया, नाले एक बाल्टी लै ली, राज खूह पैंदा सी, उत्थे जाके बाल्टी सुटी खूह च, कहिंदे पानी लैंदे चलिए, वह बाल्टी थले जाके वजी जोर ना टन की आवाज आई, उन्हें बाहर कढ़ ली बाल्टी च झाती मारी तो पानी है ना, उन्हें नाले रस्सा जमीन से बिछा लिया, तो नाले इधर बाल्टी रख ली, एक जुत्ती ला ली, एक जुत्ती रस्से नूं ते एक जुत्ती बाल्टी नूं, तू पानी नहीं लेके आया, तू पानी नहीं लेके आई, तू पानी नहीं लेके आया। वह बड़ा हैरान होया भी इहदा दिमाग खराब हो गया, गांह हो गया, उन्हें खूह च झाती मारी तो पानी है ही ना, उहदे च सुक्का, उन्हें हथ पा लिया, कहिंदा संत जी वेख्या भी जे खूह च तो पानी है नहीं, इहदा बाल्टी तक की कसूर है? तो कहिंदा पुत्र तू की करदा रोज फिर, जनानी ज्यादा ज्यादा जब बाल्टी हो या रस्सा हो, गुस्सा तो तेरे अंदर है, जो होवे ना तो बाहर कितों आओ, तू उन्हें क्यों कुटना है रोज फिर? जनानी जो रोज दोष देना जी, ये कह के मैंने गुस्सा दिला दें है, पुत्र अंदर झाती मार दे, गुस्सा आया कितों है? जे अंदर खाली हों तो जिन्ना मर्जी बाल्टी लड़का हो, जिन्ने मर्जी रस्से कर दी हो, गुस्सा तेरे अंदर है पुत्र, जनानी का कसूर नहीं है, वह कैटलिस्ट है सिर्फ तेन ये दसन लई कि अजे गुस्सा अंदर बैठा है, वो तेरा गुस्सा है, वह नहीं है, ग्रिस्त रिफ्लैक्शन है। जो इस दुनिया में विचरते हैं तो जो सू नैगेटिव एनर्जी आती है साढ़े सामने, वो साढ़ा इम्तहान है कि किन्ना कि पाया बई। तुम सारे मेरे वीर इस गल आइडेंटिफाई कर सकते हो, तुम उत्थे बैठे डिट्रॉयट में, तुहाडा रोज़ इम्तहान हुंदा, कोई ना कोई गल कह जांदा, कोई तुहाडे बारे कह जांदा, कोई भाई साहब बारे कह जांदा, कोई लिफ्ट बारे कह जांदा, कोई टेपां बारे कह जांदा, कहिंदे ना बाणी कहिंदी है वो तुहाडा इम्तहान है, रिफलैक्शन है तुहाडे लई, मिरर है, कुदरत ने तुहाडे चेहरे अगे एक शीशा खड़ा कीता, झाती मारो उस नूं, ज्यादा तो ज्यादा धन्यवाद कर सकते हो। कबीर जी ने सानू जांच दसी है उस एनर्जी नू यूज किस तरह करना है। ਕਹਾਉ ਚ ਫਰਮਾਉਂਦੇ ਨੇ ਨਿੰਦਾ ਬਾਪ ਨਿੰਦਾ ਮਹਿਤਾਰੀ। ਲੋ ਦੇਖੋ ਕਿਆ ਬੁਝਾਰਤ ਹੈ। ਇੱਕ ਪਾਸੇ ਤੇ ਬਾਣੀ ਇਹ ਫਰਮਾਉਂਦੀ ਹੈ
ਕੁਬੁੱਧ ਡੁੰਮਣੀ ਖਟ ਚੂੜੀ ਮੁੱਠੀ ਕ੍ਰੋਧ ਜੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਨਿੰਦਾ ਭਲੇ ਕਿਸੇ ਕੀ ਨਾਹੀ ਉਹ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨਾ ਨਿੰਦਕਾਂ ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਕੋਰ ਪਵਨ ਉਹ ਨਿੰਦਾ ਭਲੇ ਕਿਸੇ ਕੀ ਨਾਨੀ ਸੰਚੇ ਬਿਖਿਆ ਗ੍ਰਾਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇਨ ਤੇ ਕਾਢ ਲਿਓ ਮੇਰੇ ਸਵਾਮੀ ਹਾਰ ਪਰੇ ਸੰਸਾਰਨ ਨਾਨਕ ਕੀ ਬੇਨੰਤੀ ਪ੍ਰਭ ਪੇ ਸਾਧ ਸੰਗ ਰੰਗ ਤਾਰਨ ਨਿੰਦਾ ਫਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਾਨੇ ਤੂੰ ਕਾਲੇ ਤਿੰਨ ਨਿੰਦਕਾਂ ਨਰਕੇ ਗੋਰ ਭਵਨ
ਦਾ ਮਾਰੀ ਹੈ ਬਈ ਨਰਕ ਦਾ ਦਰਵਾਜ਼ਾ ਬਣਦਾ ਹੈ। ਮਹਾਰਾਜ ਨੇ ਅਰਦਾਸ ਕੀਤੀ ਮੈਨੂੰ ਇਹਦੇ ਤੋਂ ਬਚਾ ਇਹਨ ਤੇ ਕਾਢ ਲਿਓ ਮੇਰੇ ਸਵਾਮੀ ਹਰ ਪਰੇ ਤੁਮ ਸਾਰਨ ਮੈਨੂੰ ਬਚਾ ਇਹਨਾਂ ਚੀਜ਼ਾਂ ਤੋਂ। ਨਿੰਦਾ ਕਰਨੀ ਬੜੀ ਮਾੜੀ ਹੈ। ਇੱਥੋਂ ਸਿੱਧਾ ਜੇ ਉਹ ਅੱਠ ਸੱਠ ਤੀਰਥ ਨਹਾਵੇ ਜੇ ਉਹ ਦੁਆਦਸ ਸਿਲਾ ਪੁਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੇ ਸਰ ਪਰ ਜਾਣੋ ਨਰਕ ਹੀ ਪਰੇ ਰਹਾਓ ਫੈਸਲਾ। ਫਿਰ ਹੁਣ ਇਹ ਕੰਟਰਾਡਿਕਸ਼ਨ ਕਿਉਂ ਲੱਗਦੀ ਹੈ ਸਾਨੂੰ? ਮਹਾਰਾਜ ਇੱਕ ਪਾਸੇ ਕਿਹਾ ਨਿੰਦਾ ਕਰਨੀ ਨਹੀਂ, ਦੂਜੇ ਪਾਸੇ ਕਬੀਰ ਜੀ ਕਹਿ ਰਹੇ ਆਓ ਬਈ ਸਾਰੇ ਨਿੰਦਾ ਕਰੋ। ਇੱਥੋਂ ਸੀਧਾ ਕਹਿਤਾ ਹੈ ਨਿੰਦਾ ਬਾਪ ਨਿੰਦਾ ਮਹਿਤਾਰੀ, ਕੀ ਭੇਦ ਹੈ? ਇੱਕ ਹੀ ਗੱਲ ਬਣ ਗਈ। ਕਬੀਰ ਜੀ ਫਰਮਾਉਂਦੇ ਨੇ ਹਾਂ ਨੈਗੇਟਿਵ ਤੇ ਪੋਜ਼ਿਟਿਵ ਦੋਨੇ એનર્ਜੀਆਂ ਹਨ। ਤੁਸੀਂ ਸਾਰੇ ਪੜ੍ਹੇ ਲਿਖੇ ਬੱਚੇ ਬੱਚੀਆਂ ਬੈਠੇ ਹੋ, ਜਦੋਂ ਜਿਓਮੈਟਰੀ ਸਿੱਖੀ ਦੀ ਹੈ ਤੇ ਇੱਕ ਹੋਰੀਜ਼ੋਂਟਲ ਲਾਈਨ ਡਰਾ ਕਰੀ ਦੀ ਹੈ, ਇੱਕ ਵਰਟੀਕਲ ਲਾਈਨ ਡਰਾ ਕਰੀ ਦੀ ਹੈ, ਕਹਿੰਦੇ ਜੀ ਇਹ 4 ਕੁਆਡਰੈਂਟ ਬਣ ਗਏ, ਹੈ ਨਾ? ਜਿਹੜਾ ਸੈਂਟਰ ਪੁਆਇੰਟ ਇੰਟਰਸੈਕਸ਼ਨ ਉਹਨੂੰ ਕਹਿੰਦੇ ਜ਼ੀਰੋ। ਜ਼ੀਰੋ ਨੂੰ ਕੋਈ ਸਾਈਨ ਨਹੀਂ ਹੁੰਦਾ, ਨਾ ਪਲੱਸ ਨਾ ਮਾਈਨਸ, ਠੀਕ ਹੈ? ਖੱਬੇ ਪਾਸੇ ਜਾਓ ਤਾਂ ਨੈਗੇਟਿਵ ਹੈ, ਸੱਜੇ ਪਾਸੇ ਜਾਓ ਤਾਂ ਪੋਜ਼ਿਟਿਵ ਹੈ। ਸੱਜਿਓਂ ਜੇ ਇਹਨੂੰ ਤੁਰਨਾ ਸ਼ੁਰੂ ਕਰ ਦਿਓ ਤਾਂ ਜ਼ੀਰੋ ਤੇ ਪਹੁੰਚ ਜਾਓਗੇ, ਖੱਬਿਓਂ ਜੇ ਤੁਰਨਾ ਸ਼ੁਰੂ ਕਰ ਦਿਓ ਤਾਂ ਜ਼ੀਰੋ ਤੇ ਪਹੁੰਚ ਜਾਓਗੇ। ਤੁਰਨਾ ਆਉਣਾ ਚਾਹੀਦਾ ਨੈਗੇਟਿਵ ਤੋਂ ਵੀ ਚੱਲ ਕੇ ਜ਼ੀਰੋ ਤੇ ਪਹੁੰਚਣਾ, ਕਿਉਂਕਿ ਜੋ ਉਹ ਹੈ ਉਹ ਨਾ ਪੋਜ਼ਿਟਿਵ ਹੈ ਨਾ ਨੈਗੇਟਿਵ ਹੈ, ਉਹ ਟਰਾਂਸੈਂਡਡ ਹੈ ਦੋਨਾਂ ਤੋਂ। ਪਾਜ਼ਿਟਿਵ ਤੇ ਨੈਗੇਟਿਵ ਦੋਨੇ એનર્ਜੀ ਜਿਹੜੀਆਂ ਨੇ ਉਹ ਮਾਇਆ ਦਾ ਹੈ, ਉਹ ਬਾਹਰ ਨਾਲ ਜੁੜੀਆਂ ਨੇ। ਕਰੈਕਟਰਿਸਟਿਕਸ ਜੋ ਹਨ ਪਰਮਾਤਮਾ ਦੇ ਉਹ ਬਾਹਰੋਂ ਆਏ ਨੇ, ਕੁਦਰਤ ਵਿੱਚੋਂ ਆਏ ਆ। ਕਾਦਰ ਦਾ ਨਾਂ ਜਿਹੜਾ ਹੈ ਉਹ ਕੁਦਰਤ ਵਿੱਚੋਂ ਆਇਆ, ਕਾਦਰ ਦਾ ਆਪਣਾ ਨਾਂ ਕੋਈ ਨਹੀਂ ਹੈ, ਕਾਦਰ ਦਾ ਆਪਣਾ ਕਰੈਕਟਰਿਸਟਿਕਸ ਕੋਈ ਨਹੀਂ ਹੈ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ ਨਾ ਕਿ ਜਿਹੜਾ ਅਸਲੀ ਕੰਮ ਹੈ ਉਹਦਾ ਲੈਫਟੀਨੈਂਟ ਸੂਰ ਜਿਹੜਾ ਸੱਤੇ ਗੁਰ ਕਰਦਾ ਹੈ, ਆਪ ਜੋ ਹੈ ਉਹ ਜ਼ੀਰੋ ਪੁਆਇੰਟ ਹੈ, ਉਹ ਨਿਰਲੇਪ ਹੈ, ਉਸਦੇ ਬਾਰੇ ਕਿਸੇ ਨੇ ਕੁਛ ਨਹੀਂ ਕਿਹਾ, ਕਿਉਂਕਿ ਉਹ ਬਿਆਨ ਹੀ ਨਹੀਂ ਕਿ ਜਿਸ ਵੇਲੇ ਜ਼ੀਰੋ ਪਹੁੰਚ ਗਿਆ। ਇਸੇ ਕਰਕੇ ਉਹਨੂੰ ਗ੍ਰੇਟਰ ਦੈਨ ਦੀ ਗ੍ਰੇਟੈਸਟ ਐਂਡ ਦਾ ਸਮਾਲਰ ਦੈਨ ਦਾ ਸਮਾਲੈਸਟ ਐਟ ਦਾ ਸੇਮ ਟਾਈਮ। ਬੜੀ ਕੰਟਰਾਡਿਕਸ਼ਨ ਹੈ, ਮੈਥਮੈਟੀਕਲ ਜਿਹੜਾ ਲੋਜੀਕਲ ਆਦਮੀ ਕਹਿੰਦਾ ਦਿਮਾਗ ਖਰਾਬ ਹੋ ਗਿਆ। ਜਿਹੜਾ ਇਨਫਿਨਿਟ ਹੈ ਉਹ ਜ਼ੀਰੋ ਕਿਸ ਤਰ੍ਹਾਂ ਹੋ ਗਿਆ? ਜਿਹੜਾ ਜ਼ੀਰੋ ਹੈ ਉਹੀ ਇਨਫਿਨਿਟ ਹੋ ਸਕਦਾ, ਦੂਜਾ ਹੋ ਹੀ ਨਹੀਂ ਸਕਦਾ। ਕਬੀਰ ਜੀ ਫਰਮਾਉਂਦੇ ਨੇ ਹਾਂ ਨੈਗੇਟਿਵ ਐਨਰਜੀ ਨੂੰ ਇਸਤੇਮਾਲ ਕਰਕੇ ਉਹਦੇ ਤੇ ਪਹੁੰਚਿਆ ਜਾ ਸਕਦਾ ਹੈ, ਸਾਨੂੰ ਜਾਂਚ ਹੋਣੀ ਚਾਹੀਦੀ ਹੈ। ਮਹਾਰਾਜ ਨੇ ਜਿੱਥੇ ਵੀ ਲਿਸਟ ਬਣਾਈ ਹੈ ਪੋਜ਼ਿਟਿਵ ਤੇ ਨੈਗੇਟਿਵ ਦੀ, ਬਾਣੀ ਵਿੱਚ ਦੋ ਥਾਂ ਤੇ ਲਿਸਟਾਂ ਬਣਾਈਆਂ ਗਈਆਂ ਹਨ, ਜਪ ਬਾਣੀ ਵਿੱਚ ਤੇ ਸੁਖਮਣੀ ਵਿੱਚ। ਪਹਿਲੀ ਜਿਹੜੀ ਪੋਜ਼ਿਟਿਵ ਦੀ ਲਿਸਟ ਹੈ ਉਹ ਜਪ ਤੋਂ ਸ਼ੁਰੂ ਹੁੰਦੀ ਹੈ, ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਉਹ ਸਾਰੀ ਪੋਜ਼ਿਟਿਵ ਐਨਰਜੀ ਦੀ ਡੈਫੀਨੇਸ਼ਨ ਹੈ। ਅਗਲਾ ਅੰਕ ਜਿਹੜਾ ਹੈ ਨਾਲ ਹੀ ਹੈ ਉਹ ਨੈਗੇਟਿਵ ਐਨਰਜੀ ਹੈ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਉਹ ਨੈਗੇਟਿਵ ਦੀ ਲਿਸਟ ਹੈ। ਇਸੇ ਤਰ੍ਹਾਂ ਹੀ ਸੁਖਮਣੀ ਦੇ ਵਿੱਚ ਵੀ ਦੋ ਲਿਸਟਾਂ ਹਨ, ਕਈ ਕੋਟ ਭਏ ਪੁਜਾਰੀ, ਉੱਥੋਂ ਸ਼ੁਰੂ ਹੁੰਦੀ ਹੈ, ਉਹ ਸਾਰੇ ਅੰਕ ਵਿੱਚ ਪੋਜ਼ਿਟਿਵ ਹੈ। ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਬ੍ਰਹਮੇ ਉਦਾਸੀ, ਉਹ ਸਾਰਾ ਜਿੰਨਾ ਹੈ ਪੋਜ਼ਿਟਿਵ ਦੀ ਲਿਸਟ ਹੈ। ਨਾਲ ਦਾ ਅੰਕ ਹਜ਼ੂਰ ਨੇ ਰੱਖ ਦਿੱਤਾ ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਇਹ ਨੈਗੇਟਿਵ ਦੀ ਲਿਸਟ ਹੈ। ਪਰ ਦੋਨੇ ਕੁਦਰਤ ਦਾ ਹਿੱਸਾ ਹਨ, ਕੁਦਰਤ ਤੋਂ ਬਾਹਰ ਨਹੀਂ ਹੈ। ਅਗਿਆਨੀ ਕੋਲੋਂ ਉੱਠ ਕੇ ਭੱਜ ਜਾਣਾ ਜਿਹੜਾ ਹੈ ਇਹ ਭੁਲੇਖਾ ਹੈ। ਬਿਮਾਰ ਕੋਲੋਂ ਉੱਠ ਕੇ ਡਾਕਟਰ ਭੱਜ ਜਾਏ ਤੇ ਕਿੱਥੇ ਜਾਣਾ ਉਹਨੇ, ਰੋਗੀ ਕੋਲ ਜੇ ਨਹੀਂ ਬਹਿਣਾ ਤੇ ਕਿਹਦੇ ਕੋਲ ਜਾ ਕੇ ਬਹਿਣਾ। ਨੈਗੇਟਿਵ ਤੋਂ ਭੱਜਿਆ ਨਹੀਂ ਜਾ ਸਕਦਾ, ਨੈਗੇਟਿਵ ਨੂੰ ਇਸਤੇਮਾਲ ਕਰਨਾ। ਕਿਸ ਤਰ੍ਹਾਂ? ਕਬੀਰ ਜੀ ਫਰਮਾਉਂਦੇ ਨੇ ਨਿੰਦਾ ਬਾਪ ਨਿੰਦਾ ਮਹਿਤਾਰੀ। ਕਿਉਂ ਕਿਹਾ ਹੈ? ਰਹਾਓ ਦੀ ਤੁਕ ਹੈ। ਨਿੰਦਾ ਵਿੱਚੋਂ ਕੀ ਪੈਦਾ ਹੋ ਗਿਆ? ਮਾਂ ਬਾਪ ਦੇ ਮਾਤ ਲੋਕ ਦੇ ਵਿੱਚ ਦੋ ਫੰਕਸ਼ਨ ਹਨ, ਜਿੱਥੇ ਅੱਗੇ ਸ੍ਰਿਸ਼ਟੀ ਚੱਲਦੀ ਹੈ ਉਹਨਾਂ ਦੇ ਨਾਲ, ਉਹਨਾਂ ਦੇ ਮਿਲਣ ਨਾਲ ਸ੍ਰਿਸ਼ਟੀ ਚੱਲਦੀ ਅੱਗੇ, ਪਰ ਉਸ ਦੀ ਜਿਹੜੀ ਪਾਲਣਾ ਹੈ ਉਹ ਵੀ ਉਹਨਾਂ ਦੇ ਹੱਥੋਂ ਹੁੰਦੀ ਹੈ। ਮਾਂ ਬਾਪ ਦਾ ਇੱਕ ਇਹ ਵੀ ਫਰਜ਼ ਹੈ ਕਿ ਬੱਚਾ ਜਦੋਂ ਗਲਤ ਕਦਮ ਚੁੱਕਣ ਲੱਗੇ ਤੇ ਉਹਨੂੰ ਉਹਦੇ ਦੱਸੇ ਕਿ ਆਹ ਕੰਮ ਕੀਤਾ ਜੀ ਇਹਦਾ ਇਹ ਨੁਕਸਾਨ ਹੀ, ਇਹ ਕੰਮ ਕੀਤਾ ਜੀ ਇਹਦਾ ਇਹ ਫਾਇਦਾ ਹੀ। ਕੰਮ ਬੱਚਾ ਹੀ ਕਰਦਾ, ਪਰ ਮਾਂ ਬਾਪ ਗਾਈਡ ਕਰਦੀ ਹੈ, ਉਹ ਐਨਰਜੀ ਜਿਹੜੀ ਹੈ ਉਹ ਉਸਨੂੰ ਡਿਫਰੈਂਸ ਬਤਾਉਂਦੀ ਹੈ, ਦੱਸਦੀ ਹੈ ਕਿ ਇਹਦਾ ਆਹ ਨੁਕਸਾਨ ਹੈ ਤੇ ਆਹ ਫਾਇਦਾ ਹੈ। ਦੋ ਪਰਪਸ ਹਨ। ਨਿੰਦਾ ਨੂੰ ਇਹਦੇ ਨਾਲ ਕੰਪੈਰੀਜ਼ਨ ਫਿਰ ਕਿਉਂ ਕੀਤਾ? ਜੋ ਮੈਂ ਪਹਿਲਾਂ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਚੁੱਕਾ, ਨਿੰਦਾ ਰਿਫਲੈਕਸ਼ਨ ਹੈ। ਕਹਿੰਦੀ ਜਦੋਂ ਨਿੰਦਾ ਹੁੰਦੀ ਹੈ ਉਹ ਕਿਹਨੂੰ ਚੰਗੀ ਲੱਗਦੀ ਹੈ? ਸ਼ਰਤ ਰੱਖਤੀ ਕਬੀਰ ਜੀ ਨੇ, ਕਹਿੰਦੇ ਨਿੰਦਾ ਜਨ ਕੋ ਖਰੀ ਪਿਆਰੀ। ਸਾਨੂੰ ਤਾਂ ਜਿੰਨਾ ਚਿਰ ਜਨ ਦੀ ਅਵਸਥਾ 'ਤੇ ਨਹੀਂ ਪਹੁੰਚੇ ਉਹਨਾਂ ਚਿਰ ਨਿੰਦਾ ਚੰਗੀ ਨਹੀਂ ਲੱਗਣੀ, ਇਸਤੇਮਾਲ ਨਹੀਂ ਕਰ ਸਕਣਾ ਅਸੀਂ। ਅਸੀਂ ਬਾਣੀ ਦਾ ਜਨ ਕੌਣ ਹੈ? ਤੇਰਾ ਜਨ ਏਕ, ਉੱਥੇ ਵੀ ਨਹੀਂ ਆਦ, ਤੇਰਾ ਜਨ ਏਕ ਆਦ ਕੋਈ। ਉਸ ਅਵਸਥਾ 'ਤੇ ਜਿਹੜਾ ਪਹੁੰਚਿਆ ਕਾਮ ਕ੍ਰੋਧ ਲੋਭ ਮੋਹ ਬੇਵਰਜਤ ਹਰ ਪਦ ਜੀ ਨੇ, ਉਹ ਜਿਹੜਾ ਜਨ ਦੀ ਅਵਸਥਾ 'ਤੇ ਪਹੁੰਚਦਾ ਉਹਨੂੰ ਫਿਰ ਪਤਾ ਲੱਗਦਾ ਉਹਨੂੰ ਇਹਦੀ ਲੋੜ ਹੈ, ਉਹਨੂੰ ਨੈਗੇਟਿਵ ਐਨਰਜੀ ਦੀ ਜ਼ਰੂਰਤ ਹੈ। ਨਹੀਂ ਤਾਂ ਕੀ ਪਤਾ ਕਿ ਆਪੇ ਹੀ ਨਹੀਂ ਭੁਲੇਖਾ ਪਾ ਲਿਆ। ਹਾਊ ਡਜ਼ ਇਟ ਜਨ ਨੋ ਦੈਟ ਆਈ ਐਮ ਦੇਅਰ? ਉਹ ਕਹਿੰਦਾ ਫਿਰ ਨੈਗੇਟਿਵ ਐਨਰਜੀ ਕੰਮ ਆਉਂਦੀ ਹੈ। ਉਹਦੇ 'ਚੋਂ ਕੀ ਪੈਦਾ ਹੁੰਦਾ? ਕਹਿੰਦਾ ਜਦੋਂ ਨਾ ਜਨ ਦੀ ਮੈਨੂੰ ਨਿੰਦਾ ਬਿਲਕੁਲ ਚੰਗੀ ਲੱਗੀ, ਤੁਸੀਂ ਗਾਲ ਕੱਢੀ ਤੇ ਮੇਰੀ ਜਾਨ ਸੁੱਕ ਜਾਣੀ ਹੈ। ਮੈਂ ਕਈ ਵਾਰ ਆਪਣੀ ਬੀਬੀ ਨੂੰ ਕਹਿਣਾ ਹੁੰਦਾ ਕਿ ਮੈਂ ਸਾਰਿਆਂ ਦੀ ਨਿੰਦਾ ਸਹਿ ਲੈਣਾ, ਜਦੋਂ ਤੂੰ ਨਿੰਦਾ ਕਰਨੀ ਉਹ ਨਹੀਂ ਬਰਦਾਸ਼ਤ ਹੁੰਦੀ, ਕਰਕੇ ਵੇਖ ਲੈਣਾ। ਸਾਰੀ ਦੁਨੀਆ ਤੁਹਾਨੂੰ ਜੋ ਮਰਜ਼ੀ ਕਹਿ ਲਏ ਉਹਨਾਂ ਕੋਲੋਂ ਤੁਸੀਂ ਮਾਫ਼ੀ ਮੰਗਿਆ, ਜੇ ਕਿਤੇ ਬੀਵੀ ਨੇ ਗੱਲ ਕਹਿ ਦਿੱਤੀ ਤਾਂ ਮੁਸ਼ਕਿਲ ਪੈ ਗਈ। ਮੈਂ ਉਹਨੂੰ ਆਪਣਾ ਸਭ ਤੋਂ ਵੱਡਾ ਗੁਰੂ ਮੰਨਣਾ, ਕਿਉਂਕਿ ਜਦੋਂ ਉਹਦੇ ਮੂੰਹੋਂ ਮੇਰਾ ਕ੍ਰਿਟਿਸਿਜ਼ਮ ਹੁੰਦਾ ਤਾਂ ਮੈਂ ਅੱਖ ਬੰਦ ਕਰਨਾ, ਵੀ ਅਜੇ ਗੱਲ ਹੈਗੀ ਹੈ, ਗੁੱਸਾ ਉਹਤੇ ਬੜਾ ਆਉਂਦਾ, ਉਹ ਵੀ ਆਪਣੇ ਅੰਦਰੋਂ ਆਉਂਦਾ। ਉਹ ਗੁੱਸਾ ਉਹਦੇ 'ਤੇ ਨਹੀਂ ਹੈ, ਉਹ ਆਪਣੀ ਬੇਕਸੀ 'ਤੇ, ਮੈਂ ਅਜੇ ਵੀ ਬੇਵਕੂਫ ਉਸ ਤਰ੍ਹਾਂ ਨਹੀਂ ਹੈ, ਐਵੇਂ ਦੁਨੀਆ ਦੇ ਸਾਹਮਣੇ ਰੌਲਾ ਪਾਈ ਜਾਣਾ, ਅਜੇ ਤਾਂ ਸਭ ਕੁਝ ਉਹੀ ਗੱਲਾਂ ਨੇ। ਕਿੱਥੋਂ ਨੇ? ਉਹਨੇ ਛੇੜ ਦਿੱਤਾ, ਉਹਨੇ ਉਹ ਬਾਲਟੀ ਲਟਕਾ ਦਿੱਤੀ, ਪਾਣੀ ਬਾਹਰ ਨਿਕਲ ਆਇਆ, ਪਤਾ ਲੱਗ ਗਿਆ ਕਿ ਜੇ ਪਾਣੀ ਹੈ। ਕਬੀਰ ਜੀ ਫਰਮਾਉਂਦੇ ਨੇ ਨਿੰਦਾ ਜਨ ਕੋ ਖਰੀ ਪਿਆਰੀ। ਉਹਨੂੰ ਕਿਉਂ ਪਿਆਰੀ ਲੱਗਦੀ ਹੈ? ਕਹਿੰਦਾ ਉਹਦੇ 'ਚ ਕੁਝ ਪੈਦਾ ਹੁੰਦਾ। ਕੀ ਪੈਦਾ ਹੁੰਦਾ? ਜਨ ਨੂੰ ਪਤਾ ਲੱਗਦਾ ਕਿ ਮੈਂ ਭੁਲੇਖੇ 'ਚ ਤਾਂ ਨਹੀਂ ਬੈਠਾ, ਕਿਤੇ ਮੈਂ ਸਮਝਣਾ, ਮੈਂ ਪਹੁੰਚ ਗਿਆ, ਮਹਿਲ ਨਾ ਪਾਵੇ ਕਹਿ ਤੋਂ ਪਹੁੰਚਦਾ, ਕਿਤੇ ਆਪੇ ਤਾਂ ਨਹੀਂ ਮੈਂ ਪਹੁੰਚ ਗਿਆ ਕਹਿ ਰਿਹਾ। ਕਿੱਥੋਂ ਪਤਾ ਲੱਗਿਆ? ਕੋਈ ਆਣ ਕੇ ਕਹੇਗਾ ਕਿ ਕਬੀਰ ਜੀ ਤੁਹਾਨੂੰ ਤਾਂ ਬਹੁਤ ਹੀ ਤੁਸੀਂ ਤਾਂ ਮਾੜੇ ਹੋ, ਹੁਣ ਕਬੀਰ ਜੀ ਨੂੰ ਕੀ ਕਰਨਗੇ ਉਹ? ਜਿਹਦੇ ਉਹ ਜਨ ਦੀ ਅਵਸਥਾ 'ਤੇ ਪਹੁੰਚ ਗਿਆ ਉਹਨਾਂ ਕਹਿਣਾ ਹਾਂ ਠੀਕ ਹੈ, ਠਹਿਰ ਜਾ ਇੱਕ ਮਿੰਟ, ਜਿਹੜੀ ਗੱਲ ਕਹੀ ਹੈ ਜਰਾ ਮੈਂ ਅੰਤਰ ਧਿਆਨ ਹੋ ਕੇ ਵੇਖਾਂ ਸੀ ਵੀ ਮੇਰੇ 'ਚ ਹੈ ਵੀ ਹੈ, ਅਤੇ ਜੇ ਤਾਂ ਹੈ ਤਾਂ ਫਿਰ ਮੈਂ ਕੀ ਕਰਾਂਗਾ? ਅਗਲੀ ਲਾਈਨ 'ਚ ਕਹਿੰਦੇ ਨੇ
ਨਿੰਦਾ ਹੋਏ ਜੋ ਨਿਲਦਾ ਹੋਏ तो हम रामीत निंदक माए हमारा चित, निंदक माए हमारा चित,
ਜਦੋਂ ਇਹ ਜਨ ਨੂੰ ਆ ਕੇ ਕਿਹਾ ਕਿ ਤੇਰੇ ਵਿੱਚ ਅਜੇ ਇਹ ਕਮੀ ਹੈ, ਤੇ ਉਹਨੇ ਅੰਦਰ ਝਾਤੀ ਮਾਰੀ ਅੱਖ ਬੰਦ ਕਰਕੇ ਕਿ ਵੀ ਅਜੇ ਹੈ, ਜੇ ਤੇ ਹੈ ਤੇ ਕਹਿੰਦਾ ਫਿਰ ਹੋਰ ਨਾਮ ਜਪਿਆ, ਨਾਮ ਨੂੰ ਹੋਰ ਜਪ ਕੇ ਉਹਦੀ ਸਫਾਈ ਕੀਤੀ ਹੈ, ਉਹਦਾ ਧੰਨਵਾਦ ਕੀਤਾ, ਚੰਗਾ ਕੀਤਾ, ਮੈਨੂੰ ਤੇ ਆਪਣਾ ਨੱਕ ਨਜ਼ਰ ਹੀ ਨਹੀਂ ਸੀ ਆਉਂਦਾ, ਮੈਂ ਤੇ ਵੇਖ ਹੀ ਨਹੀਂ ਸਕਦਾ ਆਪਣਾ ਨੱਕ, ਚੰਗਾ ਕੀਤਾ ਹੀ ਦਿਖਾ ਦਿੱਤਾ ਜੀ। ਨਿੰਦਾ ਹੋਏ ਤਾਂ ਬੈਕੁੰਠੇ ਜਾਈਏ, ਲਓ ਦੱਸੋ, ਕਹਿੰਦਾ ਨੈਗੇਟਿਵ ਐਨਰਜੀ ਤੋਂ ਮੈਂ ਜਾ ਸਕਣਾ ਬੈਕੁੰਠ ਕਿਉਂ, ਜਦੋਂ ਇਹ ਪਤਾ ਲੱਗ ਗਿਆ ਕਿ ਇਹ ਅਜੇ ਕਮੀ ਹੈ ਤਾਂ ਹੁਣ ਹੋਰ ਭਗਤੀ ਕਰਨ ਦੀ ਲੋੜ ਹੈ, ਅਜੇ ਹੋਰ ਨਾਮ ਜਪਣ ਦੀ ਲੋੜ ਹੈ, ਅਜੇ ਮੈਨੂੰ ਹੋਰ ਚੜ੍ਹਾਈ ਉੱਪਰ ਕਰਨ ਦੀ ਲੋੜ ਹੈ, ਮੈਂ ਐਵੇਂ ਭੁਲੇਖੇ 'ਚ ਬੈਠਾਂਗੇ, ਰਸਤੇ 'ਚ ਬ੍ਰੇਕ ਲੱਗੀ ਹੈ, ਐਵੇਂ ਸਾਧ ਬਣ ਕੇ ਬਹਿ ਗਏ, ਐਵੇਂ ਚੋਲਾ ਪਾ ਲਿਆ ਕਿ ਮੈਂ ਸੰਤ ਬਣ ਗਿਆ ਜੀ, ਪਾ ਲਿਆ, ਮਿੱਤਰ ਨੇ ਆ ਕੇ ਦੱਸਿਆ ਨਹੀਂ ਉਹ ਅਜੇ ਕਿੱਥੇ ਪਾ ਲਿਆ, ਕੌਣ ਕਹਿ ਰਿਹਾ ਮੈਂ ਪਾ ਲਿਆ, ਜਿਸ ਵੇਲੇ ਕਿ ਜਦੋਂ ਤੂੰ ਕਿਹਾ ਮੈਂ ਪਾ ਲਿਆ, ਜਦੋਂ ਮੈਂ ਤਾਂ ਬੈਠੀ ਹੈ, ਕਿਹਨੇ ਪਾਇਆ ਹੈ, ਉਹ ਕੌਣ ਵਾਲਾ ਕਹਿਣ ਵਾਲਾ ਕੌਣ ਹੈ, ਕਿਸਨੇ ਪਾਇਆ, ਜਦੋਂ ਕਿਹਾ ਮੈਂ ਪਾਇਆ, ਕਹਿੰਦਾ ਫੈਰ ਜਾ ਜਾਓ, ਇੱਥੇ ਹੀ ਆ ਜੇ, ਕਿਤੇ ਨਹੀਂ ਗਿਆ। ਦੋ ਮਿੱਤਰ ਬਚਪਨ 'ਚ ਵਿਛੜ ਗਏ, ਜ਼ਿੰਦਗੀ ਦਾ ਰਸਤਾ ਇੱਕ ਨੂੰ ਲੈ ਗਿਆ ਰਾਜ ਮਹਿਲਾਂ 'ਚ, ਦੂਸਰੇ ਨੂੰ ਫਕੀਰੀ ਵਿੱਚ, ਮੁੱਦਤ ਗੁਜ਼ਰ ਗਈ, ਉਹ ਚੱਕਰਵਰਤੀ ਰਾਜਾ ਬਣ ਗਿਆ, ਉਹ ਦੁਨੀਆਂ ਦਾ ਬਹੁਤ ਵੱਡਾ ਫਕੀਰ ਬਣ ਗਿਆ, ਸੰਤ ਬਣ ਗਿਆ, ਬੜੀ ਮਸ਼ਹੂਰੀ ਦੋਵਾਂ ਦੀ। ਕੁਦਰਤ ਨੇ ਫਿਰ ਮੇਲ ਕੀਤਾ, ਰਾਜੇ ਨੂੰ ਖਬਰ ਆਈ ਤੇਰਾ ਪੁਰਾਣਾ ਮਿੱਤਰ ਆ ਰਿਹਾ, ਬੜਾ ਖੁਸ਼ ਹੋਇਆ, ਸਾਰੇ ਰਾਜ ਦਰਬਾਰ ਦੇ ਵਿੱਚ ਢੰਡੋਰਾ ਫੇਰ ਦਿੱਤਾ, ਸਾਫ਼ ਸਫਾਈਆਂ ਕਰਕੇ, ਸਾਰੇ ਪਾਸੇ ਬਿਜਲੀ ਚੱਲਣੀ ਚਾਹੀਦੀ ਹੈ, ਸਾਰੇ ਪਾਸੇ ਰੌਸ਼ਨੀ ਹੋਣੀ ਚਾਹੀਦੀ ਹੈ, ਸ਼ਹਿਰ ਕਿਤੇ ਗੰਦਗੀ ਨਜ਼ਰ ਨਹੀਂ ਆਉਣੀ ਚਾਹੀਦੀ, ਕਿ ਸਭ ਥਾਂ ਦੇ ਸਫਾਈ ਤੇ ਸਜਾਵਟ। ਮਿੱਤਰ ਆ ਰਿਹਾ ਸ਼ਹਿਰ ਦੀ ਬਾਉਂਡਰੀ ਦੇ, ਫਕੀਰ ਪਹੁੰਚਿਆ ਤੇ ਉਹਦੇ ਇੱਕ ਚੇਲੇ ਨੇ ਕਿਹਾ, ਕਹਿੰਦਾ ਸਾਈ ਜੀ ਲੱਗਦਾ ਹੈ ਰਾਜਾ ਆਪਣਾ ਜ਼ਰਾ ਤੁਹਾਨੂੰ ਰਾਜ ਪਰ ਜਿਹੜਾ ਰੋਬ ਦਿਖਾਉਣਾ ਚਾਹੁੰਦਾ, ਵੇਖੋ ਕੀ ਕੁਝ ਕੀਤਾ, ਸੜਕਾਂ ਤੇ ਵੀ ਏਡੇ ਵੱਡੇ ਵੱਡੇ ਲਾਟੂ ਲਾ ਦਿੱਤੇ ਹੈ। ਕਹਿੰਦਾ ਕੋਈ ਗੱਲ ਨਹੀਂ, ਇਸ ਤਰ੍ਹਾਂ ਹੀ ਸਹੀ। ਦਰਬਾਰ 'ਚ ਗਿਆ ਰਾਜੇ ਨੇ, ਉੱਠ ਕੇ ਵੇਖਿਆ ਕੀ ਕਿ ਫਕੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਕੜ ਨਾਲ ਲਿਬਿਆ ਪਿਆ, ਪਰ ਪੁਰਾਣਾ ਮਿੱਤਰ ਹੈ, ਉਸਨੇ ਆਪਣੀ ਪੋਸ਼ਾਕ ਦਾ ਖਿਆਲ ਨਹੀਂ ਕੀਤਾ, ਅੱਗੇ ਹੋ ਕੇ ਉਹਨੂੰ ਗੱਲ 'ਚ ਲਿਆ, ਕਹਿਣ ਲੱਗਾ ਆਹ ਮਿੱਤਰ, ਫਿਰ ਵੀ ਆਪਣਾ ਸੰਘਾਸਨ ਛੱਡ ਦਿੱਤਾ, ਬਿਠਾਇਆ, ਜੀਵਨ ਦੀ ਦਾਸਤਾਂ ਹਾਲ ਚਾਲ ਪੁੱਛਣ ਤੋਂ ਪਹਿਲਾਂ ਕਹਿਣ ਲੱਗਾ, ਇੱਕ ਮੇਰਾ ਸ਼ੰਕਾ ਨਿਵਰਤ ਕਰ ਦੇ, ਮੈਂ ਤੇ ਸਾਰੇ ਪਾਸੇ ਇਤਨੀ ਸਫਾਈ ਕਰਕੇ ਛੱਡੀ ਹੋਈ ਹੈ ਤੇ ਇਹ ਚਿੱਕੜ ਕਿੱਥੋਂ।